ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 27 ਅਪ੍ਰੈਲ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਮਰਨ ਦੇ ਬਾਅਦੋਂ ਇਮਤਿਹਾਨ। ਸੁਨਹਿਰੀ ਮਤਨ ਯੋਹੰਨਾ। ਰੱਬ ਨੇ ਸਾਨੂੰ ਹਮੇਸ਼ਾ ਦੀ ਹਯਾਤੀ ਬਖਸ਼ੀਏ ਅਤੇ ਇਹ ਹਯਾਤੀ ਉਹਦੇ ਪੁੱਤਰ ਵਿੱਚ ਹੈ। ਜਵਾਬੀ ਪੜ੍ਹਾਈ ਯੋਹੰਨਾ ਪਤਰਸ। ਕਿਉਂ ਜੇ ਇਹ ਸੁਨੇਹਾ ਤੁਸੀਂ ਸ਼ੁਰੂ ਤੋਂ ਸੁਣਿਆ ਭਈ ਇੱਕ ਦੂਜੇ ਨਾਲ ਪਿਆਰ ਰੱਖੋ। ਅਸੀਂ ਜਾਣਦੇ ਹਾਂ ਭਈ ਅਸੀਂ ਮੌਤ ਤੋਂ ਨਿਕਲ ਕੇ ਹਯਾਤੀ ਵਿੱਚ ਵੜ ਗਏ ਹਾਂ ਕਿਉਂ ਜੇ ਅਸੀਂ ਭਰਾਵਾਂ ਨਾਲ ਪਿਆਰ ਰੱਖਦੇ ਹਾਂ। ਜਿਹੜਾ ਪਿਆਰ ਨਹੀਂ ਰੱਖਦਾ ਉਹ ਮੌਤ ਦੀ ਹਾਲਤ ਵਿੱਚ ਹੀ ਰਹਿੰਦਾ ਹੈ। ਜਿਹੜਾ ਕੋਈ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਉਹ ਖੂਨੀ ਹੈ ਅਤੇ ਤੁਹਾਨੂੰ ਪਤਾ ਹੈ ਵੀ ਕਿਸੇ ਖੂਨੀ ਵਿੱਚ ਹਮੇਸ਼ਾ ਦੀ ਹਯਾਤੀ ਨਹੀਂ ਰਹਿੰਦੀ। ਅਸੀਂ ਪਿਆਰ ਨੂੰ ਇਸੇ ਤੋਂ ਜਾਣਿਆ ਹੈ ਵੀ ਉਹਨੇ ਸਾਡੇ ਵਾਸਤੇ ਆਪਣੀ ਜਾਨ ਦੇ ਦਿੱਤੀ ਅਤੇ ਸਾਡੇ ਉੱਤੇ ਵੀ ਭਰਾਵਾਂ ਵਾਸਤੇ ਜਾਨ ਦੇਣਾ ਫਰਜ਼ ਹੈ। ਇਸ ਲਈ ਜਦ ਕਿ ਮਸੀਹ ਨੇ ਬਦਨ ਦੇ ਹਵਾਲੇ ਦੁੱਖ ਸਿਆ ਅਤੇ ਤੁਸੀਂ ਵੀ ਇੰਜ ਦਾ ਮਿਜ਼ਾਜ ਰੱਖ ਕੇ ਹਥਿਆਰਬੰਦ ਬਣੋ। ਕਿਉਂ ਜੇ ਜਿੰਨੇ ਬਦਨ ਦੇ ਹਵਾਲੇ ਦੁੱਖ ਸਿਆ ਉਹ ਪਾਪ ਵੱਲੋਂ ਫਾਰਗ ਹੋ ਗਿਆ। ਸਭ ਤੋਂ ਵੱਧ ਕੇ ਇਹ ਵੀ ਆਪਸ ਵਿੱਚ ਬੜਾ ਪਿਆਰ ਰੱਖੋ ਕਿਉਂ ਜੇ ਪਿਆਰ ਬਹੁਤ ਸਾਰੇ ਪਾਪਾਂ ਉੱਤੇ ਪਰਦਾ ਪਾ ਦਿੰਦਾ ਹੈ। ਬਗੈਰ ਬੁੜਬੁੜ ਕੀਤੇ ਆਪਸ ਵਿੱਚ ਮੁਸਾਫਰ ਪਰਵਰੀ ਕਰੋ ਤਾਂ ਜੋ ਸਾਰੀਆਂ ਗੱਲਾਂ ਵਿੱਚ ਯਿਸੂ ਮਸੀਹ ਦੇ ਰਾਹੀਂ ਰੱਬ ਦਾ ਜਲਾਲ ਜ਼ਾਹਿਰ ਹੋਵੇ। ਜਲਾਲ ਅਤੇ ਬਾਦਸ਼ਾਹੀ ਹਮੇਸ਼ਾ ਤੀਕਰ ਉਹਦੇ ਹੀ ਨੇ। ਆਮੀਨ। ਦਰਸੀਵਾਜ ਬਾਈਬਲ ਵਿੱਚੋਂ ਯੋਹੰਨਾ। ਨਾ ਜੱਗ ਨਾਲ ਪਿਆਰ ਰੱਖੋ ਨਾ ਉਹਨਾਂ ਸ਼ੈਵਾਂ ਨਾਲ ਜਿਹੜੀਆਂ ਜੱਗ ਵਿੱਚ ਨੇ। ਜਿਹੜਾ ਕੋਈ ਜੱਗ ਨਾਲ ਪਿਆਰ ਰੱਖਦਾ ਹੈ ਉਹਦੇ ਵਿੱਚ ਪਿਓ ਦੀ ਮੁਹੱਬਤ ਨਹੀਂ। ਯੋਹੰਨਾ। ਮਰੀਅਮ ਅਤੇ ਉਹਦੀ ਭੈਣ ਮਾਰਥਾ ਦੇ ਪਿੰਡ ਬੈਤੇਅਨੀਆ ਦਾ ਲਾਜ਼ਰ ਨਾਂ ਦਾ ਇੱਕ ਬੰਦਾ ਬਿਮਾਰ ਸੀ। ਇਸ ਲਈ ਉਹਦੀਆਂ ਭੈਣਾਂ ਨੇ ਉਹਨੂੰ ਸੁਨੇਹਾ ਘੱਲਿਆ ਭਈ ਐ ਖੁਦਾਵੰਦ ਵੇਖ ਜਿਹਨੂੰ ਤੂੰ ਬਹੁਤ ਪਿਆਰ ਕਰਦਾ ਹੈ ਉਹ ਬਿਮਾਰ ਹੈ। ਇਸ ਲਈ ਯਿਸੂ ਨੂੰ ਆ ਕੇ ਪਤਾ ਚੱਲਿਆ ਭਈ ਉਹਨੂੰ ਕਬਰ ਵਿੱਚ ਰੱਖਿਆ 4 ਦਿਨ ਹੋ ਗਏ। ਮਾਰਥਾ ਨੇ ਯਿਸੂ ਨੂੰ ਆਖਿਆ ਐ ਖੁਦਾਵੰਦ ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ। ਅਤੇ ਹੁਣ ਵੀ ਮੈਂ ਜਾਣਦੀ ਹਾਂ ਭਈ ਜੋ ਕੁਝ ਤੂੰ ਰੱਬ ਤੋਂ ਮੰਗੇਗਾ ਉਹ ਤੈਨੂੰ ਦੇਵੇਗਾ। ਯਿਸੂ ਨੇ ਉਹਨੂੰ ਆਖਿਆ ਤੇਰਾ ਭਰਾ ਜੀ ਉੱਠੇਗਾ। ਯਿਸੂ ਨੇ ਉਹਨੂੰ ਆਖਿਆ ਕਿਆਮਤ ਅਤੇ ਹਯਾਤੀ ਤਾਂ ਮੈਂ ਵਾਂ। ਜਿਹੜਾ ਮੇਰੇ ਉੱਤੇ ਈਮਾਨ ਲਿਆਉਂਦਾ ਹੈ ਉਹ ਭਾਵੇਂ ਮਰ ਵੀ ਜਾਵੇ ਫਿਰ ਵੀ ਜਿਉਂਦਾ ਰਹਿੰਦਾ ਹੈ। ਅਤੇ ਜਿਹੜਾ ਜਿਉਂਦਾ ਹੈ ਅਤੇ ਮੇਰੇ ਉੱਤੇ ਈਮਾਨ ਲਿਆਉਂਦਾ ਹੈ ਉਹ ਹਮੇਸ਼ਾ ਤੀਕਰ ਕਦੀ ਨਾ ਮਰੇਗਾ। ਕੀ ਤੂੰ ਇਹਦੇ ਉੱਤੇ ਈਮਾਨ ਰੱਖਦੀ ਹੈ? ਉਹਨੇ ਉਹਨੂੰ ਆਖਿਆ ਹਾਂ ਐ ਖੁਦਾਵੰਦ ਮੈਂ ਈਮਾਨ ਲੈ ਆਈ ਹਾਂ ਭਈ ਰੱਬ ਦਾ ਪੁੱਤਰ ਮਸੀਹ ਜਿਹੜਾ ਜੱਗ ਵਿੱਚ ਆਉਣ ਵਾਲਾ ਸੀ ਤੂੰ ਹੀ ਹੈ। ਇਸ ਲਈ ਉਹਨਾਂ ਨੇ ਉਸ ਪੱਥਰ ਨੂੰ ਹਟਾ ਦਿੱਤਾ। ਫਿਰ ਯਿਸੂ ਨੇ ਅੱਖੀਆਂ ਚੁੱਕ ਕੇ ਆਖਿਆ ਐ ਬਾਪ ਮੈਂ ਤੇਰਾ ਸ਼ੁਕਰ ਕਰਦਾ ਵਾਂ ਭਈ ਤੂੰ ਮੇਰੀ ਸੁਣ ਲਈ ਅਤੇ ਮੈਨੂੰ ਤਾਂ ਪਤਾ ਸੀ ਭਈ ਤੂੰ ਹਮੇਸ਼ਾ ਮੇਰੀ ਸੁਣਦਾ ਹੈ। ਪਰ ਉਹਨਾਂ ਲੋਕਾਂ ਦੇ ਪਾਰੋਂ ਜਿਹੜੇ ਆਲੇ ਦੁਆਲੇ ਖੜ੍ਹੇ ਨੇ ਮੈਂ ਆਖਿਆ ਤਾਂ ਜੋ ਉਹ ਈਮਾਨ ਲਿਆਉਣ ਭਈ ਤੂੰ ਹੀ ਮੈਨੂੰ ਘੱਲਿਆ ਹੈ। ਜਿਹੜਾ ਮਰ ਗਿਆ ਸੀ ਕਫਨ ਨਾਲ ਹੱਥ ਪੈਰ ਬੰਨੇ ਹੋਏ ਨਿਕਲ ਆਇਆ ਅਤੇ ਉਹਦਾ ਮੁਖੜਾ ਰੁਮਾਲ ਨਾਲ ਲਪੇਟਿਆ ਹੋਇਆ ਸੀ। ਯਿਸੂ ਨੇ ਉਹਨਾਂ ਨੂੰ ਆਖਿਆ ਇਹਨੂੰ ਖੋਲ੍ਹ ਕੇ ਜਾਣ ਦਿਓ। ਇਸ ਲਈ ਬਥੇਰੇ ਯਹੂਦੀ ਜਿਹੜੇ ਮਰੀਅਮ ਦੇ ਕੋਲ ਆਏ ਸੀ ਅਤੇ ਜਿਨ੍ਹਾਂ ਨੇ ਯਿਸੂ ਦਾ ਇਹ ਕੰਮ ਵੇਖਿਆ ਸੀ ਉਹਦੇ ਉੱਤੇ ਈਮਾਨ ਲਿਆਏ। ਪਰ ਉਹਨਾਂ ਵਿੱਚੋਂ ਕਈਆਂ ਨੇ ਫਰੀਸੀਆਂ ਦੇ ਕੋਲ ਜਾ ਕੇ ਉਹਨਾਂ ਨੂੰ ਯਿਸੂ ਦੇ ਕੰਮਾਂ ਦੀ ਖਬਰ ਦਿੱਤੀ। ਇਸ ਲਈ ਉਹ ਉਸੇ ਦਿਨ ਤੋਂ ਯਿਸੂ ਨੂੰ ਮਾਰਨ ਦੀ ਸਲਾਹ ਕਰਨ ਲੱਗ ਪਏ। ਯੋਹੰਨਾ। ਫਿਰ ਯਿਸੂ ਫਸਾ ਤੋਂ 6 ਦਿਨ ਪਹਿਲਾਂ ਬੈਤੇਅਨੀਆ ਵਿੱਚ ਆਇਆ ਜਿੱਥੇ ਲਾਜ਼ਰ ਸੀ ਜਿਹਨੂੰ ਯਿਸੂ ਨੇ ਮੋਇਆਂ ਵਿੱਚੋਂ ਜਵਾਇਆ ਸੀ। ਇਸ ਲਈ ਯਹੂਦੀਆਂ ਵਿੱਚੋਂ ਆਵਾਮ ਇਹ ਪਤਾ ਕਰਕੇ ਭਈ ਉਹ ਉੱਥੇ ਹੈ ਨਾ ਸਿਰਫ ਯਿਸੂ ਦੇ ਪਾਰੋਂ ਆਏ ਬਲਕਿ ਇਸ ਲਈ ਵੀ ਭਈ ਲਾਜ਼ਰ ਨੂੰ ਵੇਖਣ ਜਿਹਨੂੰ ਉਹਨੇ ਮੋਇਆਂ ਵਿੱਚੋਂ ਜਵਾਇਆ ਸੀ। ਪਰ ਸਰਦਾਰ ਕਾਹਨਾ ਨੇ ਸਲਾਹ ਕੀਤੀ ਭਈ ਲਾਜ਼ਰ ਨੂੰ ਵੀ ਮਾਰ ਦੇਣ ਕਿਉਂ ਜੇ ਉਹਦੇ ਪਾਰੋਂ ਬਹੁਤ ਸਾਰੇ ਯਹੂਦੀ ਟੁਰ ਗਏ ਅਤੇ ਯਿਸੂ ਉੱਤੇ ਈਮਾਨ ਲਿਆਏ। ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਭਈ ਜਿਹੜਾ ਆਪਣੀ ਜਿੰਦ ਨੂੰ ਅਜ਼ੀਜ਼ ਰੱਖਦਾ ਹੈ ਉਹ ਉਹਨੂੰ ਗਵਾ ਦਿੰਦਾ ਹੈ ਜਿਹੜਾ ਜੱਗ ਵਿੱਚ ਆਪਣੀ ਜਿੰਦ ਤੋਂ ਵੈਰ ਰੱਖਦਾ ਹੈ ਉਹ ਉਹਨੂੰ ਹਮੇਸ਼ਾ ਦੀ ਹਯਾਤੀ ਲਈ ਬਚਾ ਲਵੇਗਾ। ਅਮਾਲ ਪਤਰਸ ਤੇ ਯੂਹੰਨਾ ਦੁਆ ਦੇ ਵੇਲੇ ਯਾਨੀ ਤੀਜੇ ਪੈਰ ਹੈਕਲ ਨੂੰ ਜਾ ਰਹੇ ਸੀ ਅਤੇ ਲੋਕ ਇੱਕ ਜਮਾਂਦਰੂ ਲੰਗੜੇ ਨੂੰ ਲਿਆ ਰਹੇ ਸੀ ਜਿਹਨੂੰ ਹੈਕਲ ਦੇ ਉਸ ਬੂਹੇ ਉੱਤੇ ਬਿਠਾ ਦਿੰਦੇ ਸੀ ਜਿਹੜਾ ਸੋਹਣਾ ਅਖਵਾਉਂਦਾ ਸੀ ਤਾਂ ਜੋ ਹੈਕਲ ਵਿੱਚ ਜਾਣ ਵਾਲਿਆਂ ਤੋਂ ਪੈਸੇ ਮੰਗੇ। ਜਦੋਂ ਉਹਨੇ ਪਤਰਸ ਤੇ ਯੂਹੰਨਾ ਨੂੰ ਹੈਕਲ ਵਿੱਚ ਜਾਂਦਿਆਂ ਵੇਖਿਆ ਅਤੇ ਉਹਨਾਂ ਤੋਂ ਪੈਸੇ ਮੰਗੇ, ਪਤਰਸ ਨੇ ਆਖਿਆ, ਚਾਂਦੀ ਸੋਨਾ ਤਾਂ ਮੇਰੇ ਕੋਲ ਨਹੀਂ ਹੈ ਪਰ ਜੋ ਕੁਝ ਮੇਰੇ ਕੋਲ ਹੈ ਉਹ ਤੈਨੂੰ ਦੇਣਾ ਵਾਂ। ਯਿਸੂ ਮਸੀਹ ਨਾਸਰੀ ਦੇ ਨਾਂ ਨਾਲ ਤੁਰ ਫਿਰ, ਅਤੇ ਉਹ ਭੁੜਕ ਕੇ ਖੜ੍ਹਾ ਹੋ ਗਿਆ ਅਤੇ ਤੁਰਨ ਫਿਰਨ ਲੱਗ ਪਿਆ ਅਤੇ ਤੁਰਦਾ ਅਤੇ ਭੁੜਕਦਾ ਰੱਬ ਦੀ ਵਡਿਆਈ ਕਰਦਾ ਹੋਇਆ ਉਹਨਾਂ ਦੇ ਨਾਲ ਹੈਕਲ ਵਿੱਚ ਗਿਆ ਅਤੇ ਸਾਰਿਆਂ ਲੋਕਾਂ ਉਹਨੂੰ ਤੁਰਦਿਆਂ ਫਿਰਦਿਆਂ ਅਤੇ ਰੱਬ ਦੀ ਵਡਿਆਈ ਕਰਦਿਆਂ ਵੇਖਿਆ। ਪਤਰਸ ਨੇ ਇਹ ਵੇਖ ਕੇ ਲੋਕਾਂ ਨੂੰ ਆਖਿਆ, ਐ ਇਸਰਾਈਲੀਓ, ਇਹਦੇ ਉੱਤੇ ਤੁਸੀਂ ਕਿਉਂ ਹੈਰਾਨ ਹੁੰਦੇ ਹੋ ਅਤੇ ਸਾਨੂੰ ਇੰਝ ਕਿਉਂ ਵੇਖ ਰਹੇ ਹੋ ਵੀ ਜਿਵੇਂ ਅਸੀਂ ਆਪਣੀ ਕੁਦਰਤ ਜਾਂ ਦੀਨਦਾਰੀ ਨਾਲ ਇਸ ਬੰਦੇ ਨੂੰ ਤੁਰਨ ਜੋਗਾ ਕੀਤਾ ਹੈ। ਅਮਾਲ ਜੇ ਅੱਜ ਸਾਥੋਂ ਉਸ ਅਹਿਸਾਨ ਦੇ ਬਾਰੇ ਪੁੱਛਗਿੱਛ ਕੀਤੀ ਜਾਂਦੀ ਹੈ ਜਿਹੜਾ ਇੱਕ ਮਾੜੇ ਬੰਦੇ ਉੱਤੇ ਹੋਇਆ ਵੀ ਉਹ ਕਿਉਂ ਚੰਗਾ ਹੋ ਗਿਆ, ਅਤੇ ਤੁਹਾਨੂੰ ਸਾਰਿਆਂ ਨੂੰ ਅਤੇ ਇਸਰਾਈਲ ਦੀ ਪੂਰੀ ਕੌਮ ਨੂੰ ਪਤਾ ਹੋਵੇ ਵੀ ਯਿਸੂ ਮਸੀਹ ਨਾਸਰੀ ਜਿਹਨੂੰ ਤੁਸੀਂ ਸੂਲੀ ਚਾੜਿਆ ਅਤੇ ਰੱਬ ਨੇ ਜਿਹਨੂੰ ਮੋਇਆਂ ਵਿੱਚੋਂ ਜਵਾਇਆ ਉਹਦੇ ਨਾਂ ਤੋਂ ਹੀ ਇਹ ਬੰਦਾ ਤੁਹਾਡੇ ਸਾਹਮਣੇ ਤੰਦਰੁਸਤ ਖਲੋਤਾ ਹੈ। ਜਦ ਉਹ ਦੁਆ ਕਰ ਚੁੱਕੇ ਅਤੇ ਜਿਸ ਮਕਾਨ ਵਿੱਚ ਉਹ ਇਕੱਠੇ ਸੀ ਉਹ ਹਿੱਲ ਗਿਆ ਅਤੇ ਸਾਰੇ ਪਾਖਰੂ ਨਾਲ ਭਰ ਗਏ ਅਤੇ ਰੱਬ ਦਾ ਕਲਾਮ ਦਲੇਰੀ ਨਾਲ ਸੁਣਾਉਂਦੇ ਰਹੇ ਅਤੇ ਇਮਾਨਦਾਰਾਂ ਦੀ ਜਮਾਤ ਇੱਕ ਦਿਲ ਅਤੇ ਇੱਕ ਜਿੰਦ ਸੀ ਅਤੇ ਰਸੂਲ ਬੜੀ ਕੁਦਰਤ ਨਾਲ ਖੁਦਾਵੰਦ ਯਿਸੂ ਦੇ ਜੀ ਉੱਠਣ ਦੀ ਗਵਾਹੀ ਦਿੰਦੇ ਰਹੇ ਅਤੇ ਉਹਨਾਂ ਸਾਰਿਆਂ ਉੱਤੇ ਬੜਾ ਫਜ਼ਲ ਸੀ। ਪਤਰਸ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਰੱਬ ਅਤੇ ਪਿਓ ਦੀ ਵਡਿਆਈ ਹੋਵੇ ਜਿਹਨੇ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਾਰੋਂ ਆਪਣੀ ਵੱਡੀ ਰਹਿਮਤ ਦੇ ਰਾਹੀਂ ਸਾਨੂੰ ਜ਼ਿੰਦਾ ਆਸ ਲਈ ਨਵੇਂ ਸਿਰੇ ਤੋਂ ਪੈਦਾ ਕੀਤਾ। ਇਸੇ ਪਾਰੋਂ ਤੁਸੀਂ ਖੁਸ਼ੀ ਕਰਦੇ ਹੋ, ਭਾਵੇਂ ਹੁਣ ਕੁਝ ਦਿਨ ਲਈ ਲੋੜ ਦੀ ਵਜ੍ਹਾ ਤੋਂ ਨਿੱਤ ਨਿੱਤ ਦੀਆਂ ਅਜ਼ਮਾਇਸ਼ਾਂ ਪਾਰੋਂ ਦੁਖੀ ਹੋ, ਵੀ ਤੁਹਾਡਾ ਅਜ਼ਮਾਇਆ ਹੋਇਆ ਇਮਾਨ ਜਿਹੜਾ ਅੱਗ ਤੋਂ ਅਜ਼ਮਾਏ ਹੋਏ ਫਾਨੀ ਸੋਨੇ ਤੋਂ ਵੀ ਬਹੁਤਾ ਕੀਮਤੀ ਹੈ, ਯਿਸੂ ਮਸੀਹ ਦੇ ਜ਼ਹੂਰ ਵੇਲੇ ਤਾਰੀਫ ਅਤੇ ਜਲਾਲ ਅਤੇ ਇੱਜ਼ਤ ਦਾ ਬਾਇਸ ਬਣੇ। ਉਹਦੇ ਨਾਲ ਤੁਸੀਂ ਬਗੈਰ ਵੇਖੇ ਮੁਹੱਬਤ ਰੱਖਦੇ ਹੋ ਅਤੇ ਭਾਵੇਂ ਇਸ ਵੇਲੇ ਉਹਨੂੰ ਨਹੀਂ ਵੇਖਦੇ ਫਿਰ ਵੀ ਉਹਦੇ ਉੱਤੇ ਇਮਾਨ ਲਿਆ ਕੇ ਅਜਿਹੀ ਖੁਸ਼ੀ ਮਨਾਉਂਦੇ ਹੋ ਜਿਹੜੀ ਬਿਆਨ ਤੋਂ ਬਾਹਰ ਹੈ ਅਤੇ ਜਲਾਲ ਨਾਲ ਭਰੀ ਹੈ, ਕਿਉਂ ਜੇ ਤੁਸੀਂ ਹੱਕ ਦੀ ਤਾਬੇਦਾਰੀ ਨਾਲ ਆਪਣੇ ਦਿਲਾਂ ਨੂੰ ਪਾਕ ਕੀਤਾ ਹੈ ਜਿਹਦੇ ਨਾਲ ਭਰਾਵਾਂ ਦੀ ਬੇਰਿਆ ਮੁਹੱਬਤ ਪੈਦਾ ਹੋਈ। ਇਸ ਲਈ ਦਿਲ ਅਤੇ ਜਾਨ ਨਾਲ ਆਪਸ ਵਿੱਚ ਬਹੁਤ ਜ਼ਿਆਦਾ ਮੁਹੱਬਤ ਰੱਖੋ, ਕਿਉਂ ਜੇ ਹਰ ਬਸ਼ਰ ਘਾਹ ਵਾਂਗਰ ਹੈ ਅਤੇ ਉਹਦੀ ਸਾਰੀ ਸ਼ਾਨੋ ਸ਼ੌਕਤ ਘਾਹ ਦੇ ਫੁੱਲਾਂ ਵਾਂਗਰ, ਘਾਹ ਤਾਂ ਸੁੱਕ ਜਾਂਦੀ ਹੈ ਅਤੇ ਫੁੱਲ ਡਿੱਗ ਜਾਂਦਾ ਹੈ ਪਰ ਖੁਦਾਵੰਦ ਦਾ ਕਲਾਮ ਹਮੇਸ਼ਾ ਤਿਕਰ ਕਾਇਮ ਰਹੇਗਾ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸ਼ਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਅਤੇ ਸਿਹਤ ਅਸਮਾਨ ਯਾਨੀ ਹਸਤੀ ਦੀ ਹਮਾਂਗੀ ਉੱਤੇ ਅਪੜਨ ਲਈ ਸਾਨੂੰ ਇਲਾਹੀ ਅਸੂਲ ਦੀ ਹਸਤੀ ਨੂੰ ਸਮਝਣਾ ਪਵੇਗਾ। ਰੱਬ ਪਿਆਰੇ ਸੱਚਾਈ ਦੇ ਬਾਰੇ ਯਿਸੂ ਦੀ ਤਾਲੀਮ ਅਤੇ ਉਹਦੀ ਮਸ਼ਕ ਵਿੱਚ ਇੱਕ ਕੁਰਬਾਨੀ ਸ਼ਾਮਲ ਹੁੰਦੀ ਹੈ ਜਿਹੜੀ ਸਾਨੂੰ ਇਹਦੇ ਅਸੂਲ ਨੂੰ ਮੁਹੱਬਤ ਦੇ ਤੌਰ 'ਤੇ ਕਬੂਲ ਕਰਨ ਵੱਲ ਲੈ ਜਾਂਦੀ ਹੈ। ਇਹ ਸਾਡੇ ਮਾਲਕ ਦੀ ਬੇਗੁਨਾਹ ਹਯਾਤੀ ਅਤੇ ਮੌਤ ਉੱਤੇ ਉਹਦੀ ਕੁਦਰਤ ਦੇ ਇਜ਼ਹਾਰ ਦੀ ਕੀਮਤੀ ਦਰਾਮਦ ਸੀ। ਉਹਨੇ ਆਪਣੇ ਕੰਮਾਂ ਨਾਲ ਇਹ ਸਾਬਤ ਕੀਤਾ ਵੀ ਕ੍ਰਿਸ਼ਨ ਸਾਇੰਸ ਬਿਮਾਰੀ, ਪਾਪ ਅਤੇ ਮੌਤ ਨੂੰ ਤਬਾਹ ਕਰਦੀ ਹੈ। ਸਾਡੇ ਮਾਲਕ ਨੇ ਬਸ ਨਜ਼ਰੀਏ, ਅਕੀਦੇ ਜਾਂ ਇਮਾਨ ਦੀ ਤਾਲੀਮ ਨਹੀਂ ਦਿੱਤੀ, ਇਹ ਇਲਾਹੀ ਅਸੂਲ ਦੀ ਪੂਰੀ ਹਸਤੀ ਸੀ ਜਿਹਦੀ ਉਹਨੇ ਤਾਲੀਮ ਦਿੱਤੀ ਅਤੇ ਮਸ਼ਕ ਵੀ ਕੀਤੀ। ਮਸੀਹਤ ਲਈ ਉਹਦਾ ਸਬੂਤ ਮਜ਼ਹਬ ਜਾਂ ਇਬਾਦਤ ਦਾ ਕੋਈ ਨਿਜ਼ਾਮ ਜਾਂ ਸ਼ਕਲ ਨਹੀਂ ਸੀ, ਬਲਕਿ ਇਹ ਕ੍ਰਿਸ਼ਨ ਸਾਇੰਸ ਹੈ ਜਿਹੜੀ ਹਯਾਤੀ ਅਤੇ ਪਿਆਰ ਦੀ ਹਮਾਂਗੀ ਉੱਤੇ ਅਮਲ ਕਰਦੀ ਹੈ। ਮਾਲਕ ਨੇ ਇਹ ਸਾਫ਼ ਸਾਫ਼ ਆਖਿਆ ਵੀ ਬਦਨ ਰੂਹ ਨਹੀਂ ਸੀ ਅਤੇ ਉਹਨੇ ਆਪਣੇ ਜੀ ਉੱਠਣ ਤੋਂ ਬਾਅਦ ਬਦਨੀ ਹਿੱਸਾ ਉੱਤੇ ਸਾਬਤ ਕੀਤਾ ਵੀ ਉਹਦਾ ਬਦਨ ਉਸ ਵੇਲੇ ਤਿਕਰ ਨਹੀਂ ਬਦਲਿਆ ਜਾਂ ਤਿਕਰ ਪਈ ਉਹ ਆਪ ਉੱਤੇ ਨਾ ਗਿਆ, ਜਾਂ ਦੂਜੇ ਲਫ਼ਜ਼ਾਂ ਵਿੱਚ ਜਾਂ ਤਿਕਰ ਪਈ ਉਹ ਰੂਹ ਯਾਨੀ ਰੱਬ ਦੇ ਅਦਰਾਕ ਵਿੱਚ ਇਸ ਤੋਂ ਵੀ ਬਹੁਤਾ ਉੱਚਾ ਨਾ ਹੋਇਆ। ਤੋਮਾ ਨੂੰ ਕਾਇਲ ਕਰਨ ਲਈ ਯਿਸੂ ਨੇ ਉਹਨੂੰ ਕਿੱਲਾਂ ਦੇ ਨਿਸ਼ਾਨ ਅਤੇ ਨੇਜ਼ੇ ਦਾ ਜ਼ਖ਼ਮ ਵੇਖਣ ਨੂੰ ਆਖਿਆ। ਯਿਸੂ ਦੀ ਮੌਤ ਦੇ ਬਾਅਦੋਂ ਉਹਦੀ ਨਾ ਬਦਲਣ ਵਾਲੀ ਬਦਨੀ ਹਾਲਤ ਨੇ ਸਾਰੀ ਮਾਦੀ ਹਾਲਤਾਂ ਉੱਤੇ ਸਰਬੁਲੰਦੀ ਪਾਈ ਅਤੇ ਇਸ ਸਰਬੁਲੰਦੀ ਨੇ ਉਹਦੇ ਅਸਮਾਨ ਉੱਤੇ ਚੁੱਕੇ ਜਾਣ ਨੂੰ ਵਾਜ਼ਿਆ ਕੀਤਾ ਅਤੇ ਬਗੈਰ ਗਲਤੀ ਦੇ ਕਬਰ ਤੋਂ ਅੱਗੇ ਇੱਕ ਇਮਤਿਹਾਨੀ ਅਤੇ ਤਰੱਕੀ ਯਾਫਤਾ ਹਾਲਤ ਨੂੰ ਜ਼ਾਹਰ ਕੀਤਾ। ਯਿਸੂ ਰਾਹ ਸੀ, ਯਾਨੀ ਉਹਨੇ ਸਾਰੇ ਇਨਸਾਨਾਂ ਲਈ ਰਾਹ ਤਿਆਰ ਕੀਤੀ। ਉਹਦੇ ਅਖੀਰੀ ਇਜ਼ਹਾਰ ਵਿੱਚ ਜਿਹਨੂੰ ਅਸਮਾਨ ਉੱਤੇ ਚੁੱਕਿਆ ਜਾਣਾ ਆਖਿਆ ਜਾਂਦਾ ਹੈ, ਜਿਹਨੇ ਯਿਸੂ ਦੀ ਧਰਤੀ ਵਾਲੀ ਹਯਾਤੀ ਨੂੰ ਮੁਕਾ ਦਿੱਤਾ, ਉਹ ਆਪਣੇ ਚੇਲਿਆਂ ਦੇ ਬਦਨੀ ਇਲਮ ਤੋਂ ਉੱਚਾ ਹੋ ਗਿਆ ਅਤੇ ਮਾਦੀ ਹਿੱਸਾ ਨੇ ਹੋਰ ਉਹਨੂੰ ਨਾ ਵੇਖਿਆ। ਯਿਸੂ ਨੇ ਦੂਜਿਆਂ ਲਈ ਰਾਹ ਤਿਆਰ ਕੀਤੀ। ਉਹਨੇ ਮਸੀਹ ਦਾ ਨਕਾਬ ਚੁੱਕਿਆ, ਜਿਹੜਾ ਇਲਾਹੀ ਮੁਹੱਬਤ ਦਾ ਰੂਹਾਨੀ ਖਿਆਲ ਹੈ। ਜਿਹੜੇ ਲੋਕ ਬਸ ਆਪਣੀ ਖੁਸ਼ੀ ਅਤੇ ਹਵਾਸ ਦੀ ਤਸਕੀਨ ਵਿੱਚ ਜਿਉਂਦਿਆਂ ਹੋਏ ਪਾਪ ਉੱਤੇ ਯਕੀਨ ਕਰਨ ਅਤੇ ਆਪਣੇ ਆਪ ਵਿੱਚ ਹੀ ਦਫ਼ਨ ਨੇ, ਉਹਨਾਂ ਲਈ ਉਹਨੇ ਮਾਦੀਅਤ ਵਿੱਚ ਆਖਿਆ, ਅੱਖਾਂ ਹੈ ਨੇ ਪਰ ਤੁਸੀਂ ਵੇਖਦੇ ਨਹੀਂ, ਕੰਨ ਹੈ ਨੇ ਪਰ ਤੁਸੀਂ ਸੁਣਦੇ ਨਹੀਂ, ਭਈ ਕਿਤੇ ਦਿਲੋਂ ਨਾ ਸਮਝ ਲਵੋ ਅਤੇ ਬਾਜ਼ ਆਵੋ ਅਤੇ ਮੈਂ ਤੁਹਾਨੂੰ ਸ਼ਫਾ ਦੇਵਾਂ। ਉਹਨੇ ਤਾਲੀਮ ਦਿੱਤੀ ਭਈ ਮਾਦੀ ਹਵਾਸ ਸੱਚਿਆਈ ਨੂੰ ਅਤੇ ਉਹਦੀ ਸ਼ਫਾ ਦੇਣ ਵਾਲੀ ਤਾਕਤ ਨੂੰ ਚੁੱਪ ਕਰਾਉਂਦੇ ਨੇ। ਆਜਜ਼ੀ ਨਾਲ ਸਾਡੇ ਮਾਲਕ ਨੇ ਆਪਣੀ ਨਾ ਮੰਨੀ ਜਾਣ ਵਾਲੀ ਸ਼ਾਨ ਦਾ ਮਜ਼ਾਕ ਬਣਵਾਇਆ। ਜਿਵੇਂ ਦੀ ਬੇਇੱਜ਼ਤੀ ਉਹਨੇ ਸਹੀ, ਉਹਦੇ ਮਗਰ ਟੁਰਨ ਵਾਲੇ ਮਸੀਹਤ ਦੀ ਅਖੀਰੀ ਜਿੱਤ ਤੀਕਰ ਬਰਦਾਸ਼ਤ ਕਰਨਗੇ। ਉਹਨੇ ਹਮੇਸ਼ਾ ਦੇ ਅਜਰ ਹਾਸਲ ਕੀਤੇ। ਉਹਨੇ ਜੱਗ, ਬਦਨ ਅਤੇ ਸਾਰੀ ਗਲਤੀ ਉੱਤੇ ਕਾਬੂ ਪਾਇਆ। ਇੰਜ ਉਹਨਾਂ ਦੇ ਅਦਮ ਨੂੰ ਸਾਬਤ ਕੀਤਾ। ਉਹ ਪਾਪ, ਬਿਮਾਰੀ ਅਤੇ ਮੌਤ ਤੋਂ ਪੂਰੀ ਤਰ੍ਹਾਂ ਮੁਕਤੀ ਲਿਆਇਆ। ਸਾਨੂੰ ਮਸੀਹ ਅਤੇ ਉਹਦੇ ਸੂਲੀ ਚਾੜੇ ਜਾਣ ਦੀ ਲੋੜ ਹੈ। ਸਾਨੂੰ ਔਖਲਾਂ ਅਤੇ ਆਪਣੀਆਂ ਇਨਕਾਰੀਆਂ ਦੇ ਨਾਲ ਨਾਲ ਖੁਸ਼ੀਆਂ ਅਤੇ ਕਾਮਯਾਬੀਆਂ ਹਾਸਲ ਕਰਨੀਆਂ ਚਾਹੀਦੀਆਂ ਨੇ, ਜਦ ਤੀਕਰ ਭਈ ਸਾਰੀ ਗਲਤੀ ਤਬਾਹ ਨਹੀਂ ਹੋ ਜਾਂਦੀ। ਮੁਸ਼ਕਲਾਂ ਇਨਸਾਨ ਨੂੰ ਮਾਦੀ ਅਸਾ ਇੱਕ ਖਸਤਾ ਨਿਰਸਲ ਉੱਤੇ ਨਾ ਝੁਕਣਾ ਸਿਖਾਉਂਦੀਆਂ ਨੇ, ਜਿਹੜਾ ਦਿਲ ਵਿੱਚ ਖੁੱਭ ਜਾਂਦਾ ਹੈ। ਖੁਸ਼ੀ ਅਤੇ ਖੁਸ਼ਹਾਲੀ ਦੀ ਧੁੱਪ ਵਿੱਚ ਅਸੀਂ ਉਹਦੀ ਨੀਮ ਖਿਆਲੀ ਨਹੀਂ ਰੱਖਦੇ। ਦੁੱਖ ਸਿਹਤ ਬਖਸ਼ ਨੇ, ਵੱਡੀਆਂ ਮੁਸੀਬਤਾਂ ਦੇ ਪਾਰੋਂ ਅਸੀਂ ਬਾਦਸ਼ਾਹਤ ਵਿੱਚ ਦਾਖਲ ਹੁੰਦੇ ਹਾਂ। ਅਜ਼ਮਾਇਸ਼ਾਂ ਰੱਬ ਦੀ ਹਿਫਾਜ਼ਤ ਦਾ ਸਬੂਤ ਨੇ। ਰੂਹਾਨੀ ਤਰੱਕੀ ਮਾਦੀ ਉਮੀਦਾਂ ਦੀ ਮਿੱਟੀ ਵਿੱਚ ਪੈਦਾ ਹੋਣ ਵਾਲੇ ਬੀਜ ਤੋਂ ਨਮੂ ਨਹੀਂ ਪਾਉਂਦੀ, ਬਲਕਿ ਜਦੋਂ ਇਹ ਫਨਾਹ ਹੋ ਜਾਂਦੇ ਨੇ, ਪਿਆਰ ਨਵੇਂ ਸਿਰੇ ਤੋਂ ਰੂਹ ਦੀਆਂ ਉੱਚੀਆਂ ਖੁਸ਼ੀਆਂ ਨੂੰ ਪ੍ਰਵਾਨ ਚੜ੍ਹਾਉਂਦਾ ਹੈ, ਜਿਹਦੇ ਉੱਤੇ ਧਰਤੀ ਦਾ ਕੋਈ ਦਾਗ ਨਹੀਂ ਹੁੰਦਾ। ਤਜਰਬੇ ਦਾ ਹਰ ਕਾਮਯਾਬ ਮਰਹਲਾ ਇਲਾਹੀ ਚੰਗਿਆਈ ਅਤੇ ਪਿਆਰ ਦੇ ਨਵੇਂ ਨਜ਼ਰੀਆਂ ਨੂੰ ਖੋਲ੍ਹਦਾ ਹੈ। ਆਲਮਗੀਰ ਮੁਕਤੀ ਤਰੱਕੀ ਅਤੇ ਇਮਤਿਹਾਨ ਉੱਤੇ ਮਰਕੂਜ਼ ਹੈ ਅਤੇ ਇਹਨਾਂ ਦੇ ਬਗੈਰ ਹਾਸਲ ਕਰਨੀ ਨਾਮੁਮਕਿਨ ਹੈ। ਅਸਮਾਨ ਕੋਈ ਥਾਂ ਨਹੀਂ ਹੈ, ਬਲਕਿ ਸਿਆਣ ਦੀ ਇਲਾਹੀ ਹਾਲਤ ਹੈ, ਜਿਹਦੇ ਵਿੱਚ ਸਿਆਣ ਦੇ ਸਾਰੇ ਜ਼ਹੂਰ ਹਮਾਂਗੀ ਅਤੇ ਫਾਨੀ ਹੁੰਦੇ ਨੇ, ਕਿਉਂ ਜੇ ਉੱਥੇ ਪਾਪ ਨਹੀਂ ਹੈ ਅਤੇ ਇਨਸਾਨ ਉੱਥੇ ਆਪਣੀ ਰਾਸਤਬਾਜ਼ੀ ਦੇ ਨਾਲ ਨਹੀਂ ਰੱਬ ਦੀ ਸੋਚ ਦੀ ਮਲਕੀਅਤ ਵਿੱਚ ਪਾਇਆ ਜਾਂਦਾ ਹੈ, ਜਿਵੇਂ ਭਈ ਕਲਾਮ ਹੀ ਇਹ ਦੱਸਦਾ ਹੈ। ਜਿੱਥੇ ਰੁੱਖ ਡਿੱਗ ਪੈਂਦਾ ਹੈ ਉੱਥੇ ਹੀ ਪਿਆ ਰਹਿੰਦਾ ਹੈ। ਅਸੀਂ ਇਹ ਗੱਲ ਵਾਜ਼ ਵਿੱਚ ਪੜ੍ਹਦੇ ਹਾਂ। ਇਸ ਇਬਾਰਤ ਨੂੰ ਇੱਕ ਮਸ਼ਹੂਰ ਮੁਹਾਵਰੇ ਵਿੱਚ ਬਦਲ ਦਿੱਤਾ ਗਿਆ ਹੈ, ਭਈ ਜਿਹੋ ਜਿਹਾ ਬੋਵੋਗੇ ਉਂਝ ਦਾ ਹੀ ਵੱਡੋਗੇ। ਜਿਵੇਂ ਇਨਸਾਨ ਸੌਂਦਾ ਹੈ ਉਂਝ ਹੀ ਉਹ ਜਾਗਦਾ ਰਹਿੰਦਾ ਹੈ। ਜਿਵੇਂ ਫਾਨੀ ਇਨਸਾਨ ਨੂੰ ਮੌਤ ਮਿਲਦੀ ਹੈ, ਉਹ ਮਰਨ ਤੋਂ ਬਾਅਦ ਉਂਝ ਦਾ ਹੀ ਹੋਵੇਗਾ, ਜਦ ਤੀਕਰ ਭਈ ਅਜ਼ਮਾਇਸ਼ ਅਤੇ ਤਰੱਕੀ ਕੋਈ ਜ਼ਰੂਰੀ ਤਬਦੀਲੀ ਨਾ ਲਿਆਵੇ। ਸਿਆਣ ਕਦੀ ਮਿੱਟੀ ਨਹੀਂ ਹੁੰਦੀ। ਕਬਰ ਵਿੱਚ ਜੀ ਉੱਠਣਾ ਸਿਆਣ ਜਾਂ ਹਯਾਤੀ ਦੀ ਉਡੀਕ ਨਹੀਂ ਕਰਦਾ, ਕਿਉਂ ਜੇ ਕਬਰ ਦਾ ਦੋਵਾਂ ਉੱਤੇ ਇਖਤਿਆਰ ਨਹੀਂ ਹੈ। ਅੱਜ ਸੱਚਿਆਈ ਦੀ ਸਫਾਈ ਅਕੂਵਤ ਨੂੰ ਗੈਰ ਮਾਮੂਲੀ ਨੁਮਾਇਸ਼ ਦੀ ਬਜਾਏ ਇੱਕ ਤਬਈ ਅਬਦੀ ਸਾਇੰਸ ਦੇ ਤੌਰ 'ਤੇ ਵੱਡੇ ਪੈਮਾਨੇ ਉੱਤੇ ਜ਼ਾਹਰ ਕੀਤਾ ਜਾ ਰਿਹਾ ਹੈ। ਇਹਦਾ ਨਮੂਦਾਰ ਹੋਣਾ ਧਰਤੀ ਉੱਤੇ ਬੰਦਿਆਂ ਲਈ ਸੁਲ੍ਹਾ ਦੀ ਨਵੀਂ ਖੁਸ਼ਖਬਰੀ ਦਾ ਆਉਣਾ ਹੈ। ਜਿਵੇਂ ਭਈ ਮਾਲਕ ਨੇ ਵਾਅਦਾ ਕੀਤਾ ਸੀ, ਇਹਦੀ ਆਮਦ ਇਹਦੀ ਮਜ਼ਬੂਤੀ ਲਈ ਬੰਦਿਆਂ ਦੇ ਵਿਚਕਾਰ ਇੱਕ ਮੁਸਤਕਿਲ ਤਕਦੀਰ ਹੈ। ਪਰ ਕ੍ਰਿਸ਼ਨ ਸਾਇੰਸ ਦਾ ਮਿਸ਼ਨ ਹੋਣ, ਜਿਵੇਂ ਭਈ ਇਹਦੇ ਇਬਤਦਾਈ ਇਜ਼ਹਾਰ ਵਿੱਚ ਸੀ, ਬੁਨਿਆਦੀ ਤੌਰ 'ਤੇ ਬਦਨੀ ਸ਼ਫਾ ਨਹੀਂ ਹੈ। ਹੁਣ ਜਿਵੇਂ ਉਦੋਂ ਸੀ, ਅਲਾਮਤਾਂ ਅਤੇ ਅਜੀਬ ਕੰਮ ਬਦਨੀ ਬਿਮਾਰੀ ਦੀ ਇਸਤਾਰਾਤੀ ਸ਼ਫਾ ਵਿੱਚ ਕਸ਼ੀਦਾ ਕੀਤੇ ਜਾਂਦੇ ਨੇ, ਪਰ ਇਹ ਅਲਾਮਤਾਂ ਸਿਰਫ ਇਹਦੇ ਇਲਾਹੀ ਅਸੂਲ ਨੂੰ ਜ਼ਾਹਰ ਕਰਨ, ਜੱਗ ਦੇ ਪਾਪਾਂ ਨੂੰ ਚੁੱਕ ਕੇ ਲੈ ਜਾਣ ਲਈ, ਮਸੀਹ ਦੀ ਤਾਕਤ ਦੇ ਉੱਚੇ ਮਿਸ਼ਨ ਦੀ ਅਸਲੀਅਤ ਦੀ ਤਸਦੀਕ ਕਰਨ ਲਈ ਨੇ। ਕ੍ਰਿਸ਼ਨ ਸਾਇੰਸ ਦੀ ਬਦਨੀ ਸ਼ਫਾ ਇਲਾਹੀ ਅਸੂਲ ਦੇ ਕੰਮ ਨਾਲ ਹੁਣ ਯਿਸੂ ਦੇ ਜ਼ਮਾਨੇ ਵਾਂਗਰ ਸਾਹਮਣੇ ਆਉਂਦੀ ਹੈ, ਜਿਹਦੇ ਤੋਂ ਪਹਿਲਾਂ ਪਾਪ ਅਤੇ ਬਿਮਾਰੀ ਇਨਸਾਨੀ ਸਮਝ ਵਿੱਚ ਆਪਣੀ ਅਸਲੀਅਤ ਗਵਾ ਦਿੰਦੇ ਨੇ ਅਤੇ ਇੰਝ ਫਿਤਰੀ ਅਤੇ ਲਾਜ਼ਮੀ ਤੌਰ 'ਤੇ ਗਾਇਬ ਹੋ ਜਾਂਦੇ ਨੇ, ਜਿਵੇਂ ਹਨੇਰਾ ਲੋਅ ਨੂੰ ਅਤੇ ਪਾਪ ਦਰੁਸਤਗੀ ਨੂੰ ਥਾਂ ਦਿੰਦੇ ਨੇ। ਉਸ ਵੇਲੇ ਵਾਂਗਰ ਹੁਣ ਵੀ ਇਹ ਵੱਡੇ ਕੰਮ ਮਾਫੂਕੁਲ ਫਿਤਰਤੀ ਨਹੀਂ ਬਲਕਿ ਫਿਤਰੀ ਨੇ। ਇਹ ਇਮੈਨੁਅਲ ਜਾਂ ਰੱਬ ਸਾਡੇ ਨਾਲ ਇਹਦਾ ਨਿਸ਼ਾਨ ਨੇ, ਇੱਕ ਇਲਾਹੀ ਅਸਰ ਜਿਹੜਾ ਇਨਸਾਨੀ ਸਮਝ ਵਿੱਚ ਮੌਜੂਦ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੁਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।